You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਭਾਰਤ ਤੋਂ ਸਾਡੇ ਨਾਲ ਮਾਈਗ੍ਰੇਸ਼ਨ ਮਾਹਰ ਨਰਿੰਦਰ ਕੌਰ ਹੋਣਾ ਨੇ ਸਾਂਝ ਬਣਾਈ ਆ। ਅਸੀਂ ਉਹਨਾਂ ਤੋਂ ਵਿਜ਼ਿਟਰ ਵੀਜ਼ਾ ਨਾਲ ਸੰਬੰਧਿਤ ਜਾਣਕਾਰੀ ਲੈਣੀ ਆ ਕਿ ਅੱਜ ਕੱਲ੍ਹ ਕੀ ਚੱਲ ਰਿਹਾ। ਹਾਂਜੀ ਨਰਿੰਦਰ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ।
ਜੀ, ਕੀ ਦੱਸਣਾ ਚਾਹੁੰਦੇ ਹੋ? ਅੱਜ ਕੱਲ੍ਹ ਵਿਜ਼ਿਟਰ ਵੀਜ਼ੇ ਨੂੰ ਲੈ ਕੇ ਕਿਸ ਕਿਸਮ ਦੀਆਂ ਹਦਾਇਤਾਂ ਨੇ ਡਿਪਾਰਟਮੈਂਟ ਦੀਆਂ, ਖਾਸ ਤੌਰ 'ਤੇ ਉਦੋਂ ਜਦ ਆਪਾਂ ਭਾਰਤ ਤੋਂ ਇਸ ਵੀਜ਼ੇ ਦੀ ਗੱਲ ਕਰਨੀ ਹੋਵੇ?
ਹਾਂਜੀ, ਵਿਜ਼ਿਟਰ ਵੀਜ਼ਾ ਦਾ ਵਿਜ਼ਿਟਰ ਵੀਜ਼ਾ ਜਾਂ ਸਾਰੀ ਆਫਸ਼ੋਰ ਵੀਜ਼ਾ ਤੋਂ ਇਸ ਵਾਰੀ ਥੋੜ੍ਹਾ ਇਸ ਟਾਈਮ 'ਤੇ ਸਖਤਾਈ ਚੱਲ ਰਹੀ ਆ। ਪਰ ਵਿਜ਼ਿਟਰ ਵੀਜ਼ਾ ਇਹ ਨਹੀਂ ਕਿ ਬੰਦ ਹੈਗੇ ਆ ਜਾਂ ਮਤਲਬ ਪਾਬੰਦੀ ਲਾਈ ਆ, ਤੁਸੀਂ ਸਟਿਲ ਅਪਲਾਈ ਕਰ ਸਕਦੇ ਹੋਗੇ। ਪਰ ਤੁਹਾਨੂੰ ਗ੍ਰਾਂਟ ਉਹਨਾਂ ਨੇ ਕਰਨਾ ਗਾ ਤੁਹਾਡੇ ਕੇਸ ਟੂ ਕੇਸ ਬੇਸਿਸ 'ਤੇ ਕਿ ਜੇ ਤੁਹਾਡੇ ਟਰੈਵਲ ਅਸੰਪਸ਼ਨ ਮਿਲ ਸਕਦੀ ਆ, ਤੁਹਾਡੀ ਪ੍ਰਾਇਰਟੀ ਟਰੈਵਲ ਦੀ ਕੀ ਆ। ਜਿਹੜੀ ਟਰੈਵਲ ਦੀ ਪ੍ਰਾਇਰਟੀ ਮਤਲਬ ਜੇ ਤੁਹਾਨੂੰ ਜ਼ਰੂਰੀ ਕਿੰਨਾ ਕੁ ਜ਼ਰੂਰੀ ਆ ਤੁਹਾਡਾ ਟਰੈਵਲ ਕਰਨਾ ਇਸ ਟਾਈਮ 'ਤੇ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਵੀ ਇਹ ਸਿਰਫ ਆਸਟ੍ਰੇਲੀਆ ਦੇ ਵਿੱਚ ਪ੍ਰੋਬਲਮ ਨਹੀਂ ਚੱਲ ਰਹੀ, ਇਹ ਇੰਡੀਆ ਦੇ ਵਿੱਚ ਵੀ ਕਾਫੀ ਬੁਰਾ ਹਾਲ ਇਹਦਾ ਚੱਲ ਰਿਹਾ ਹੈਗਾ। ਤਾਂ ਤਾਂ ਕਰਕੇ ਉਹਨਾਂ ਨੇ ਸਿਰਫ ਇਹ ਦੇਖਣਾ ਵੀ ਕਿੱਥੋਂ ਬੰਦਾ ਆ ਰਿਹਾ ਤੇ ਕਿਉਂ ਆ ਰਿਹਾ ਗਾ।
ਤੇ ਜੇ ਆਪਾਂ ਨੰਬਰਸ ਦੀ ਗੱਲ ਕਰਨੀ ਹੋਵੇ ਤਾਂ ਤੁਹਾਨੂੰ ਕੋਈ ਜਾਣਕਾਰੀ ਹੈ ਕਿ ਇੰਨੀ ਦਿਨੀ ਕੋਈ ਵਿਜ਼ਿਟਰ ਵੀਜ਼ੇ ਨਾਲ ਸੰਬੰਧਿਤ ਐਗਜ਼ੈਂਪਸ਼ਨਸ ਮਿਲ ਰਹੀਆਂ? ਜੇ ਮਿਲ ਰਹੀਆਂ ਤਾਂ ਕਿਹੜੀਆਂ ਮੱਦਾਂ ਦੇ ਚੱਲਦੇ ਆ?
ਹਾਂਜੀ, ਮੈਨੂੰ ਸਾਡਾ ਆਪਣਾ ਪਰਸਨਲ ਐਕਸਪੀਰੀਅੰਸ ਆ ਮੇਰਾ, ਸਾਡਾ ਇੱਕ ਵੀਕ ਦੇ ਵਿੱਚ ਵਿਜ਼ਿਟਰ ਵੀਜ਼ਾ ਵੀ ਆਇਆ ਤੇ ਟਰੈਵਲ ਐਗਜ਼ੈਂਪਸ਼ਨ ਵੀ ਮਿਲੀ ਆ। ਸੋ ਜਦੋਂ ਹੁਣ ਕਿਸੇ ਨੇ ਟਰੈਵਲ ਕਰਨਾ, ਵੀਜ਼ਾ ਅਪਲਾਈ ਕਰਨਾ ਇੱਕ ਚੀਜ਼ ਆ, ਟਰੈਵਲ ਐਗਜ਼ੈਂਪਸ਼ਨ ਅਪਲਾਈ ਕਰਨੀ ਦੂਸਰੀ ਚੀਜ਼ ਆ, ਤੇ ਪਲੱਸ ਫਿਰ ਤੁਹਾਨੂੰ ਪਤਾ ਫਲਾਈਟਸ ਲੱਭਣੀਆਂ ਦੂਸਰੀ ਗੱਲ ਆ ਗਈ, ਹੈ ਨਾ। ਸੋ ਸਟੇਟ ਵਾਈਜ਼ ਜਿੱਦਾਂ ਮੈਲਬਰਨ 'ਚ ਹਜੇ ਕੋਈ ਨਹੀਂ ਆ ਸਕਦਾ ਗਾ, ਬਾਕੀ ਸਟੇਟਸ ਨੇ ਆਪਣੇ ਨੰਬਰਸ ਰੱਖੇ ਹੋਏ ਆ ਕਿ ਪਰ ਵੀਕ ਕਿੰਨੇ ਲੈ ਰਹੇ ਆ। ਤੇ ਜੇ ਤੁਸੀਂ ਵਿਜ਼ਿਟਰ ਵੀਜ਼ਾ ਜਿਹੜੀ ਅਸੰਪਸ਼ਨ ਵੀ ਵਿਜ਼ਿਟਰ ਵੀਜ਼ਾ ਟੈਕਨੀਕਲੀ ਉਹਨਾਂ ਨੂੰ ਹੀ ਦੇ ਰਹੇ ਆ ਜਿਹਨਾਂ ਨੂੰ ਅਸੰਪਸ਼ਨ ਮਿਲ ਸਕਦੀ ਆ। ਸੋ ਮੋਰ ਔਰ ਲੈਸ ਸੇਮ ਚਾਂਸਿਸ ਦੇਖੇ ਜਾਂਦੇ ਹੈਗੇ ਜਿਹੜੇ ਟਰੈਵਲ ਕਰ ਸਕਦੇ। ਤੁਸੀਂ ਕੀ ਦੇਖਦੇ, ਇੱਕ ਤਾਂ ਐਪਲੀਕੈਂਟ ਜਿਹੜਾ ਅਪਲਾਈ ਕਰ ਰਿਹਾ ਉਧਰੋਂ ਉਹਦੇ ਕੀ ਸਰਕਮਸਟੈਂਸਿਸ ਆ ਉੱਥੇ, ਉਹਦੇ ਕੀ ਸਿਨੈਰੀਓ ਆ ਉੱਥੇ, ਫਿਰ ਜਿਹੜੇ ਜਿੱਥੇ ਉਹ ਆ ਰਿਹਾ ਜਿਹੜਾ ਉਹਨੂੰ ਇਨਵਾਈਟ ਕਰ ਰਿਹਾ ਸਪੋਂਸਰ ਆ ਉਹਦੇ ਕੀ ਸਰਕਮਸਟੈਂਸਿਸ ਆ, ਕੀ ਮਤਲਬ ਜੇ ਕੋਈ ਮੈਡੀਕਲ ਗਰਾਊਂਡਸ ਤੇ ਆ ਰਹੇ ਆ ਤੁਸੀਂ ਜਾਂ ਕੋਈ ਇਮੀਜੀਏਟ ਫੈਮਿਲੀ ਆ, ਇਮੀਜੀਏਟ ਫੈਮਿਲੀ ਆਸਟ੍ਰੇਲੀਅਨ ਮਤਲਬ ਜੇ ਕੋਈ ਆਸਟ੍ਰੇਲੀਅਨ ਉਹਨਾਂ ਦੇ ਸਪਾਊਸ ਆ, ਚਾਇਲਡ ਆ, ਲੀਗਲ ਗਾਰਡੀਅਨ ਆ ਬੱਚੇ ਦਾ, ਤਾਂ ਉਹ ਅਸੰਪਸ਼ਨ ਵੀ ਮਿਲ ਸਕਦੀ ਹੈ, ਵੀਜ਼ਾ ਵੀ ਮਿਲ ਸਕਦਾ। ਜਾਂ ਫਿਰ ਤੁਸੀਂ ਕੋਈ ਕੰਪੈਸ਼ਨੇਟ ਗਰਾਊਂਡਸ ਤੇ, ਕੋਈ ਸਿੱਖ ਆ, ਕੋਈ ਮੈਡੀਕਲ ਗਰਾਊਂਡਸ, ਸਿੱਖ ਮਤਲਬ ਕੋਈ ਸਿੰਪਲ ਸਿੱਖ ਨਹੀਂ, ਕੋਈ ਮਤਲਬ ਰੀਲੀ ਕੋਈ ਕੰਡੀਸ਼ਨ ਮਤਲਬ ਹੈਗੀ ਹੈ ਜਿੱਥੇ ਮਤਲਬ ਬਹੁਤ ਜ਼ਰੂਰੀ ਅਗਲੇ ਨੂੰ ਮਿਲਣਾ, ਮਤਲਬ ਬਹੁਤ ਹੋਸਪਿਟਲ ਆ, ਡੈਥ ਬੈਡ ਤੇ ਆ, ਕੁਛ ਏਦਾਂ ਦੇ ਸਰਕਮਸਟੈਂਸਿਸ।
ਮਾਪਿਆਂ ਦੇ ਵੀਜ਼ੇ ਦੀ ਗੱਲ ਕਰਨੀ ਹੋਵੇ ਤਾਂ ਇਹਨੂੰ ਤਾਂ ਫਿਰ ਬੰਦ ਹੀ ਸਮਝੀਏ ਇੱਕ ਤਰ੍ਹਾਂ ਨਾਲ, ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆਉਂਦੀ।
ਚਾਂਸਸ ਬਹੁਤ ਘੱਟ ਹੀ ਹੈ ਇਨ ਪੇਰੈਂਟਸ ਦੇ, ਸਿਰਫ ਮੈਨੂੰ ਲੱਗਦਾ ਕੰਪੈਸ਼ਨੇਟ ਗਰਾਊਂਡਸ ਤੇ ਦੇਖ ਸਕਦੇ ਹਾਂਗੇ। ਮਤਲਬ ਜੇ ਤੁਸੀਂ ਕੰਪੈਸ਼ਨੇਟ ਗਰਾਊਂਡਸ ਤੇ, ਮੈਡੀਕਲਸ ਤੇ ਜਾਂ ਕੋਈ, ਹੁਣ ਖਾਸ ਕਰਕੇ ਕਾਫੀ ਇਨਕੁਆਇਰੀਆਂ ਸਾਨੂੰ ਆ ਰਹੀਆਂ ਜਦੋਂ ਦੀ ਇਹ ਸਾਡਾ ਅਪਰੂਵਲ ਆਈ ਆ, ਤੇ ਮਤਲਬ ਖਾਸ ਕਰਕੇ ਪ੍ਰੈਗਨੈਂਸੀ ਨੂੰ ਲੈ ਕੇ ਆਉਂਦੀ ਆ ਕਿ ਇੱਥੇ ਕੋਈ ਹੈ ਨਹੀਂ, ਸਪੋਰਟ ਨਹੀਂ ਆ। ਸੋ ਪ੍ਰੈਗਨੈਂਸੀ ਸਿਕਨੈਸ ਨਹੀਂ ਮੰਨੀ ਜਾਂਦੀ, ਤੁਹਾਨੂੰ ਪਤਾ ਇੱਥੇ ਆਸਟ੍ਰੇਲੀਆ ਨਾ, ਦੈਟ ਇਜ਼ ਮੋਰ ਆਫ ਅ ਚੋਇਸ। ਸੋ ਜੇ ਤੁਸੀਂ ਕਹਿੰਦੇ ਆ ਵੀ ਸਾਨੂੰ ਲੋੜ ਆ, ਤੇ ਲੋੜ ਤਾਂ ਮਤਲਬ ਤੁਹਾਨੂੰ ਪਤਾ ਸਾਰਿਆਂ ਨੂੰ ਹੀ ਆਪਾਂ ਨੂੰ ਪੇਰੈਂਟਸ ਦੀ, ਹਨਾ। ਸੋ ਇਸ ਕਰਕੇ ਉਹ ਨਹੀਂ ਮੰਨੀ ਜਾਂਦੀ। ਬਟ ਹਾਂ, ਜੇ ਪ੍ਰੈਗਨੈਂਸੀ ਕੰਪਲੀਕੇਟਡ ਆ ਜਾਂ ਤੁਸੀਂ ਕਹਿ ਲਓ ਵੀ ਕੋਈ ਬਹੁਤ ਜ਼ਿਆਦਾ ਸੈਨਰੀ ਇੱਦਾਂ ਦਾ, ਜਾਂ ਤੁਹਾਨੂੰ ਇੱਥੇ ਕੋਈ ਸਪੋਰਟ ਹੈ ਨਹੀਂ, ਕੁਛ ਨਹੀਂ, ਮਤਲਬ ਤੁਹਾਨੂੰ ਯੂ ਹੈਵ ਟੂ ਪਰੂਵ ਕਿ ਤੁਸੀਂ, ਤੁਹਾਡਾ ਕੇਸ ਬਾਕੀਆਂ ਨਾਲੋਂ ਕਿੱਦਾਂ ਵੱਖ ਆ ਤੇ ਤੁਹਾਨੂੰ ਕੀ ਲੋੜ ਆ ਗਈ। ਪਲੱਸ ਤੁਸੀਂ ਸਮਝ ਗਏ, ਜਿਵੇਂ ਪ੍ਰੈਗਨੈਂਸੀ ਪਰ ਤੁਸੀਂ ਕੋਈ ਕੰਮ ਕਰਦੇ ਆ ਨਾਲ ਪਾਰਟਨਰ, ਕ੍ਰਿਟੀਕਲ ਸੈਕਟਰ ਚ ਕੰਮ ਕਰ ਰਿਹਾ, ਕੋਈ ਹੋਰ ਫੈਮਿਲੀ ਹੈ ਨੀ ਇੱਥੇ, ਸੋ ਫਿਰ ਮੇ ਬੀ ਕੰਸੀਡਰ ਕੀਤੀ ਜਾ ਸਕਦੀ ਹੈ। ਸੋ ਕੇਸ ਬਾਏ ਕੇਸ ਬੇਸਿਸ ਆ, ਕੋਈ ਬਲੈਂਕਟ ਰੂਲ ਨਹੀਂ ਹੈ ਕਿ ਸਭ ਨੂੰ ਦਿੱਤੇ ਜਾਣਗੇ ਜਾਂ ਨਹੀਂ ਦਿੱਤੇ ਜਾਣਗੇ, ਕੇਸ ਬਾਏ ਕੇਸ ਕੰਸੀਡਰ ਕੀਤੇ ਜਾਣਗੇ। ਐਕਸਾਈਟਿੰਗ ਵਾਲੀ ਚੀਜ਼ ਹੈ ਜਿਹੜੀ ਕ੍ਰਿਟੀਕਲ ਸਕਿੱਲਸ ਦੇ ਵਿੱਚ ਆ ਜਾਂਦਾ, ਮਤਲਬ ਜੇ ਕੋਈ ਕ੍ਰਿਟੀਕਲ ਸਕਿੱਲਸ ਜਾਂ ਸੈਕਟਰ ਚ ਕੰਮ ਕਰਦਾ ਤਾਂ ਉਹਨਾਂ ਨੂੰ ਵੀ ਅਸੰਪਸ਼ਨ ਮਿਲ ਸਕਦੀ ਹੈ, ਵੀਜ਼ਾ ਵੀ ਮਿਲ ਸਕਦਾ। ਕਿ ਜੇ ਮਤਲਬ ਜਿਹੜੀ ਆਪਣੇ ਰੈਗੂਲਰ ਦੀਆਂ ਡੇ ਟੂ ਡੇ ਚੀਜ਼ਾਂ ਚੱਲਣ ਵਿੱਚ ਹੈਲਪ ਕਰਦੇ ਆ, ਫੋਰ ਐਗਜ਼ਾਮਪਲ ਜਿਹਦੇ ਵਿੱਚ ਮੈਡੀਕਲ ਸੈਕਟਰ ਆ ਗਿਆ, ਤੁਹਾਨੂੰ ਪਤਾ ਵੀ ਕੋਈ ਮੈਡੀਕਲ ਸਰਵਿਸਿਸ ਕੰਮ ਕਰਦਾ, ਐਂਬੂਲੈਂਸ, ਹੋਸਪਿਟਲ ਕਿਤੇ ਵੀ, ਹਨਾ। ਜਾਂ ਤੁਸੀਂ ਕੋਈ ਟੈਕਨੋਲੋਜੀ ਬੇਸਡ ਕੰਮ ਕਰਦੇ ਆ, ਜਾਂ ਤੁਸੀਂ ਕਿਸੇ ਆਸਟ੍ਰੇਲੀਅਨ ਕੰਪਨੀ ਲਈ ਕੰਮ ਕਰਦੇ ਆ, ਤੁਹਾਡਾ ਉੱਥੇ ਤੁਸੀਂ ਬੇਸਡ ਆ, ਇੱਥੇ ਜ਼ਰੂਰੀ ਆ ਤੁਹਾਡਾ ਆਉਣਾ, ਯੂ ਹੈਵ ਟੂ ਪਰੂਵ ਕਿ ਤੁਹਾਡਾ ਇੱਥੇ ਆਉਣਾ ਬਹੁਤ ਜ਼ਰੂਰੀ ਆ, ਕਿ ਕਿਉਂ ਆਉਣਾ ਜ਼ਰੂਰੀ ਆ, ਕਿ ਤੁਹਾਨੂੰ ਤੁਹਾਡੇ ਤੋਂ ਮਤਲਬ ਤੁਸੀਂ ਅਵੋਇਡ ਨਹੀਂ ਕਰ ਸਕਦੇ। ਸੋ ਉਹਦੇ ਚਾਂਸ ਹੈਗੇ ਆ। ਸੋ ਅਸੀਂ ਦੇਖੀਏ ਹਲਚਲ ਹੋ ਰਹੀ ਆ ਕਿ ਮਤਲਬ ਆਫਸ਼ੋਰ ਵੀਜ਼ੇ ਸਟੂਡੈਂਟ ਦੇ ਵੀ ਲੱਗਣੇ ਸ਼ੁਰੂ ਹੋ ਗਏ ਆ, ਵਿਜ਼ਟਰਸ ਦੇ ਵੀ ਲੱਗਣੇ ਸ਼ੁਰੂ ਹੋ ਗਏ ਆ। ਸੋ ਪਰ ਇਹ ਆ ਵੀ ਏਦਾਂ ਨਹੀਂ ਤਰ੍ਹਾਂ ਤਰ੍ਹਾਂ ਲੱਗਣਗੇ ਹਜੇ, ਪਰ ਸਿਰਫ ਇਹ ਆ ਕੇਸ ਟੂ ਕੇਸ ਬਾਏ ਦੇਖ ਕੇ ਲੱਗ ਸਕਦੇ ਆ।
ਜੀ, ਬਹੁਤ ਬਹੁਤ ਮਿਹਰਬਾਨੀ ਨਰਿੰਦਰ, ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ ਧੰਨਵਾਦ।
ਥੈਂਕ ਯੂ ਜੀ। ਯੂ ਵਿਦ SBS ਰੇਡੀਓ।
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਰਨ ਤੋਂ ਮਾਈਗ੍ਰੇਸ਼ਨ ਮਾਹਰ ਨਵਜੋਤ ਕੈਲੇ ਹੋਣਾ ਨੇ ਸਾਡੇ ਨਾਲ ਸਾਂਝ ਬਣਾਈ ਆ। ਹਾਲ ਹੀ ਵਿੱਚ ਵਿਜ਼ਿਟਰ ਵੀਜ਼ੇ ਨੂੰ ਵਧਾਉਣ ਸੰਬੰਧੀ ਅਸੀਂ ਕਾਫੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ। ਪਰ ਬਹੁਤ ਸਾਰੇ ਲੋਕ ਸਾਨੂੰ ਆਖ ਰਹੇ ਆ, ਪੁੱਛ ਰਹੇ ਆ ਕਿ ਇਸ ਸੰਬੰਧੀ ਥੋੜ੍ਹੀ ਹੋਰ ਕਲੈਰਿਟੀ ਦੀ ਲੋੜ ਹੈ। ਸੋ ਉਸੇ ਸਿਲਸਿਲੇ 'ਚ ਅਸੀਂ ਇਹਨਾਂ ਨਾਲ ਸੰਪਰਕ ਕੀਤਾ। ਹਾਂਜੀ, ਸਤਿ ਸ਼੍ਰੀ ਅਕਾਲ ਕਾਲੇ ਸਾਹਿਬ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ ਅਤੇ SBS ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ
ਜੀ। ਸਾਨੂੰ ਦੱਸੋ ਥੋੜ੍ਹਾ ਜਿਹਾ, ਜਿਹੜਾ ਵਿਜ਼ਟਰ ਵੀਜ਼ੇ 'ਤੇ ਖਾਸ ਤੌਰ 'ਤੇ ਜਿਹੜੇ ਪ੍ਰਵਾਸੀ ਭਾਰਤੀਆਂ ਦੇ ਬਜ਼ੁਰਗ ਆਉਂਦੇ ਆ, ਉਹਨਾਂ ਨੇ ਬਹੁਤਿਆਂ ਨੇ ਤਾਂ ਵੈਸੇ ਹੁਣ ਤੱਕ ਵੀਜ਼ਾ ਵਧਾਉਣ ਦੀਆਂ ਅਰਜ਼ੀਆਂ ਪਾ ਵੀ ਦਿੱਤੀਆਂ, ਪਰ ਜਿਨ੍ਹਾਂ ਦਾ ਇੰਨੀ ਦਿਨੀ ਵੀਜ਼ਾ ਮੁੱਕ ਰਿਹਾ ਉਹ ਵੀਜ਼ੇ ਨੂੰ ਕਿਵੇਂ ਵਧਾਉਣ?
ਦੇਖੋ ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਮਾਪੇ ਆਏ ਹੋਏ ਨੇ ਜਾਂ ਜੋ ਵੀ ਬਜ਼ੁਰਗ ਇੱਥੇ ਆਏ ਹੋਏ ਨੇ, ਤੁਸੀਂ ਉਹਨਾਂ ਦਾ ਵੀਜ਼ਾ ਗ੍ਰਾਂਟ ਲੈਟਰ ਚੈੱਕ ਕਰੋ। ਉਸ ਤੋਂ ਬਾਅਦ ਉਹਦੇ 'ਤੇ ਉੱਪਰ ਟੌਪ 'ਤੇ ਕੰਡੀਸ਼ਨਸ ਲਿਖੀਆਂ ਹੁੰਦੀਆਂ ਨੇ, ਉਹਦੇ ਵਿੱਚੋਂ ਮੇਨ ਕੰਡੀਸ਼ਨ ਚੈੱਕ ਕਰਨੀ ਹੈ 8503। ਜੇ ਤਾਂ ਉਹ ਅਟੈਚ ਆ ਵੀਜ਼ਾ ਜਿਹੜਾ ਵੀ ਹੈਗਾ ਵਿਜ਼ਟਰ ਵੀਜ਼ਾ ਉਹਦੇ ਨਾਲ, ਤਾਂ ਸਭ ਤੋਂ ਪਹਿਲਾਂ ਆਪਾਂ ਨੇ ਉਹਦਾ ਵੇਵਰ ਅਪਲਾਈ ਕਰਨਾ। ਉਹ ਵੇਵਰ ਲਈ ਫੋਰਮ 1447, ਉਹਦੇ ਉੱਪਰ ਹੀ ਇੰਸਟਰਕਸ਼ਨਾਂ ਲਿਖੀਆਂ ਹੋਈਆਂ ਨੇ, ਉਹ ਤੁਸੀਂ ਵੇਵਰ ਵੀਜ਼ਾ ਮੁੱਕਣ ਤੋਂ 28 ਦਿਨ ਪਹਿਲਾਂ ਪਾਉਣਾ, ਮਤਲਬ 28 ਦਿਨ ਦੇ ਵਿੱਚ ਪਾਉਣਾ, ਜ਼ਿਆਦਾ ਪਹਿਲਾਂ ਨਹੀਂ ਅਪਲਾਈ ਕਰਨਾ। ਕਿਉਂਕਿ ਜੇ ਜ਼ਿਆਦਾ ਪਹਿਲਾਂ ਅਪਲਾਈ ਕਰਦੇ ਹਾਂ ਤਾਂ ਡਿਪਾਰਟਮੈਂਟ ਆ ਪ੍ਰਾਇਓਰਟਾਈਜ਼ ਐਪਲੀਕੇਸ਼ਨ ਨੂੰ ਵੇਵਰ ਵਾਲੀਆਂ ਨੂੰ ਅਕੋਰਡਿੰਗ ਟੂ ਡੇਟ ਆਫ ਵੀਜ਼ਾ ਐਕਸਪਾਇਰੀ ਕਰ ਰਹੇ। ਵੰਸ ਜਦੋਂ ਵੇਵਰ ਅਪਰੂਵ ਹੋ ਕੇ ਆ ਜਾਂਦਾ, ਫਿਰ ਤੁਸੀਂ ਆਨਲਾਈਨ ਐਪਲੀਕੇਸ਼ਨ ਲਾਉਣੀ ਹੈ ਸਬ ਕਲਾਸ 600 ਦੀ, ਜਿਹੜਾ ਕਿ ਵਿਜ਼ਟਰ ਵੀਜ਼ਾ, ਉਹ ਸਿੰਪਲ ਐਪਲੀਕੇਸ਼ਨ ਆ, ਇਮੀ ਅਕਾਊਂਟ 'ਚ ਲੱਗ ਜਾਂਦੀ ਹੈ।
ਅਤੇ ਲੋਕ ਅਕਸਰ ਪੁੱਛਦੇ ਆ, ਅਤੇ ਮੰਨ ਲਓ 3 ਸਾਲ ਦਾ ਵੀਜ਼ਾ ਉਹਨਾਂ ਦਾ ਲੱਗਿਆ ਹੋਇਆ, 1 ਸਾਲ ਦੀ ਸਟੇਅ ਆ, ਤਾਂ ਫਿਰ ਉਹ 3 ਸਾਲ ਵਾਲਾ ਉਹਨਾਂ ਦਾ ਕੰਮ ਫਿਰ ਖਤਮ ਕਹਾਣੀ ਅਤੇ ਨਵੇਂ ਸਿਰਿਓਂ ਵੀਜ਼ਾ ਲੱਗੂ ਹੋਣ?
ਹਾਂਜੀ ਗਰੇਵਾਲ ਸਾਹਿਬ, ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ। ਜਿਹੜਾ ਵੀਜ਼ਾ ਸਟੇਅ ਆ ਮੈਕਸੀਮਮ ਵਿਜ਼ਟਰ ਵੀਜ਼ੇ 'ਤੇ ਮਿਲਦੀ ਆ, ਉਹ ਲਗਾਤਾਰ 12 ਮਹੀਨੇ ਦੀ, ਰਿਗਾਰਡਲੈਸ ਵੀਜ਼ੇ ਦੀ ਵੈਲਿਡਿਟੀ 3 ਸਾਲ ਆ, ਮਲਟੀਪਲ ਫੈਸਿਲਿਟੀ ਆ। ਪਰ ਜਦੋਂ ਇੱਕ ਵਾਰੀ ਤੁਹਾਡੇ 12 ਮਹੀਨੇ ਆਸਟ੍ਰੇਲੀਆ 'ਚ ਕੰਟੀਨਿਊਸਲੀ ਪੂਰੇ ਹੋ ਗਏ, ਤਾਂ ਉਹ 12 ਮਹੀਨੇ ਮੁੱਕਣ ਤੋਂ ਪਹਿਲਾਂ ਆਪਾਂ ਨੂੰ ਕੋਈ ਹੋਰ ਵੀਜ਼ਾ ਅਪਲਾਈ ਕਰਨਾ ਪੈਣਾ, ਕਿਉਂਕਿ ਸਟੇਅ ਪੀਰੀਅਡ 'ਤੇ ਚੱਲਦਾ। ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਦੂਜਾ ਕੁਐਸਚਨ, ਕਈ ਵਾਰੀ ਵਿਜ਼ਟਰ ਵੀਜ਼ੇ 'ਤੇ ਕੰਡੀਸ਼ਨ ਲੱਗੀ ਹੁੰਦੀ ਹੈ 8558, ਉਹਦੇ ਨਾਲ ਲਿਖਿਆ ਹੁੰਦਾ 12 out of 18 months ਪੀਰੀਅਡ। ਉਹ ਹੁੰਦਾ ਕੀ ਆ, ਕਿਸੇ ਵੀ 18 ਮਹੀਨਿਆਂ 'ਚੋਂ 12 ਮਹੀਨੇ ਤੋਂ ਵੱਧ ਨਹੀਂ ਤੁਸੀਂ ਲੈ ਸਕਦੇ। ਪਰ ਹੁਣ ਕੋਵਿਡ ਦੇ ਚੱਲਦੇ ਆ, ਡਿਪਾਰਟਮੈਂਟ ਦੀ ਇੰਸਟਰਕਸ਼ਨ ਆ ਵੀ ਜੇ ਤੁਹਾਡੀ ਲਗਾਤਾਰ ਸਟੇ 12 ਮਹੀਨੇ ਹੁੰਦੀ ਆ, ਠੀਕ ਆ, ਤਾਂ ਵੀਜ਼ਾ ਅਪਲਾਈ ਕਰੋ। ਜੇ ਟੁੱਟਵੀਂ ਸਟੇ ਤੁਹਾਡੀ 12 ਮਹੀਨੇ ਬਣਦੀ ਆ, ਤਾਂ ਉਹ ਨਹੀਂ ਕੰਸਿਡਰ ਹੋਣਾ। ਕੰਸਿਡਰ ਹੋਣਾ ਜਦੋਂ ਤੁਹਾਡੀ ਲਾਸਟ ਐਂਟਰੀ, ਜਿਹੜੀ ਮੋਸਟ ਰੀਸੈਂਟ ਐਂਟਰੀ ਆ ਜਿਹੜੀ, ਉਹ ਆਸਟ੍ਰੇਲੀਆ ਦੀ ਸੀਗੀ, ਉਦੋਂ ਤੋਂ 12 ਮਹੀਨੇ ਗਿਣੇ ਜਾਣਗੇ। ਜਿਹੜੀ ਉਹ ਕੰਡੀਸ਼ਨ ਹੈ 8558, ਉਹਨੂੰ ਕੰਪਲਾਇੰਸ ਸੈਕਟਰ ਇਸ ਵੇਲੇ ਯੂਜ਼ ਨਹੀਂ ਕਰ ਰਿਹਾ ਵੀਜ਼ੇ ਨੂੰ ਕੈਂਸਲ ਕਰਨ ਲਈ ਜਾਂ ਕੋਈ ਨੋਟਿਸ ਦੇਣ ਲਈ, ਕਿਉਂਕਿ ਡਿਪਾਰਟਮੈਂਟ ਨੂੰ ਪਤਾ ਵੀ ਕੋਵਿਡ ਦੇ ਚੱਲਦੇ ਆ ਜਿਹੜੀ ਸਟੇ ਆ ਉਹ ਕਿਸੇ ਵੀ 18 ਮਹੀਨੇ 'ਚੋਂ 12 ਟੱਪ ਸਕਦੀ।
ਅਤੇ ਲੋਕ ਅਕਸਰ ਪੁੱਛਦੇ ਆ ਕਿ ਇਹ ਪਹਿਲਾਂ ਹੀ ਜਿਵੇਂ ਅਸੀਂ 3 ਸਾਲ ਦਾ ਤਾਂ ਵੀਜ਼ਾ ਸਾਡੇ ਕੋਲ ਹੈਗਾ ਹੀ ਆ, ਅਤੇ ਫਿਰ ਸਾਡੇ ਤੋਂ ਦੁਬਾਰਾ ਫੀਸ ਕਿਉਂ ਲਈ ਜਾ ਰਹੀ ਹੈ?
ਹਾਂਜੀ, ਜਿਹੜੀ ਉਹ ਫੀਸ ਆ ਗਰੇਵਾਲ ਸਾਹਿਬ, ਜਿਹੜਾ ਵਿਜ਼ਟਰ ਵੀਜ਼ਾ ਅਪਲਾਈ ਹੁੰਦਾ, ਕੋਈ ਵੀ ਵਿਜ਼ਟਰ ਵੀਜ਼ਾ ਜਿਹੜੀ ਪਾਲਿਸੀ ਆ, ਤੁਸੀਂ 12 ਮਹੀਨੇ ਤੋਂ ਵੱਧ ਲਗਾਤਾਰ ਇੱਥੇ ਆਸਟ੍ਰੇਲੀਆ 'ਚ ਸਟੇਅ ਨਹੀਂ ਕਰ ਸਕਦੇ, ਉਹ ਜਿਹੜੀ ਫੀਸ ਲਈ ਜਾਂਦੀ ਆ ਉਹ ਦੁਬਾਰਾ ਜਿਹੜਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ, ਇੱਕ ਨਵੀਂ ਐਪਲੀਕੇਸ਼ਨ ਆ, ਉਸ ਐਪਲੀਕੇਸ਼ਨ ਦੀ ਫੀਸ ਆ। ਹਾਂ, ਮੈਂ ਮੰਨਦਾ ਜਦੋਂ ਆਨਸ਼ੋਰ ਵੀਜ਼ਾ ਅਪਲਾਈ ਹੁੰਦਾ, ਜਦੋਂ ਪਹਿਲੀ ਵਾਰੀ ਆਨਸ਼ੋਰ ਅਪਲਾਈ ਕਰਦੇ ਤਾਂ $350 ਲੱਗਦਾ, ਜੇ ਕਿਤੇ ਦੁਬਾਰਾ ਐਕਸਟੈਂਡ ਕਰਨਾ ਪੈ ਜੇ ਤਾਂ $700 ਹੋਰ ਉਹਦੇ ਟੌਪ 'ਤੇ ਲੱਗਦਾ, ਉਹਨੂੰ ਸਬਸੀਕੁਐਂਟ ਐਂਟਰੈਂਸ ਚਾਰਜ ਕਹਿੰਦੇ ਆ। ਇਹ ਅਨਫੇਅਰ ਆ, ਅਸੀਂ ਵੀ ਲੌਬੀ ਕਰ ਰਹੇ ਹਾਂ ਵੀ ਇਹ ਚੀਜ਼ ਨਹੀਂ ਲੱਗਣੀ ਚਾਹੀਦੀ। ਜਿੱਦਾਂ ਹੁਣ ਸਟੂਡੈਂਟ ਵੀਜ਼ੇ ਦੀ ਐਕਸਟੈਂਸ਼ਨ ਡਿਊ ਟੂ ਕੋਵਿਡ, ਉਹਨਾਂ ਨੇ ਵੀਜ਼ਾ ਐਪਲੀਕੇਸ਼ਨ ਚਾਰਜ 0 ਕਰਤਾ, ਪਰ ਇਹਦੇ 'ਤੇ ਅਜੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ। ਉਹ ਜਿਹੜੀ ਫੀਸ ਤਾਂ ਦੇਣੀ ਪੈਂਦੀ ਹੈ, ਇੱਕ ਨਵੀਂ ਐਪਲੀਕੇਸ਼ਨ ਮੰਨੀ ਜਾਂਦੀ ਹੈ ਵਿਜ਼ਟਰ ਵੀਜ਼ੇ ਦੀ।
ਮੈਡੀਕਲ ਨਾਲ ਵੀ ਸੰਬੰਧਿਤ ਜੁੜਿਆ ਇੱਕ ਸਵਾਲ ਪੁੱਛਣਾ ਚਾਹੁੰਦਾ। ਕਈ ਲੋਕ ਆਖਦੇ ਆ ਕਿ ਉਹ ਉੱਥੋਂ ਮੈਡੀਕਲ ਕਰਾ ਕੇ ਆਏ ਸੀ ਪਰ ਉਹਨਾਂ ਨੂੰ 12 ਮਹੀਨੇ ਹੋ ਚੁੱਕੇ ਆ ਇੱਥੇ, ਕੀ ਉਹਨਾਂ ਨੂੰ ਫਿਰ ਮੈਡੀਕਲ ਦੁਬਾਰਾ ਕਰਾਉਣਾ ਪੈਂਦਾ?
ਹਾਂਜੀ, ਜਦੋਂ ਤੁਹਾਡਾ ਮੈਡੀਕਲ ਆ ਜਿਹੜਾ ਹੈਲਥ ਐਗਜ਼ਾਮੀਨੇਸ਼ਨ 12 ਮਹੀਨੇ ਤੋਂ ਉੱਪਰ ਹੋ ਜਾਣ, ਫਿਰ ਜਿਹੜਾ ਹੈਲਥ ਐਗਜ਼ਾਮੀਨੇਸ਼ਨ ਆ ਉਹ ਦੁਬਾਰਾ ਹੁੰਦਾ ਜੀ। ਉਹਦੇ ਚੱਲਦਿਆਂ ਵੀ ਇਸ ਵੇਲੇ ਘਬਰਾਉਣ ਦੀ ਲੋੜ ਨਹੀਂ ਕਿ ਵਾਰੀ ਹੈਲਥ ਐਗਜ਼ਾਮੀਨੇਸ਼ਨ ਦੀ ਡੇਟ ਲੰਬੀ ਮਿਲਦੀ ਹੈ। ਮੈਲਬਨ ਦੇ ਵਿੱਚ ਖਾਸ ਕਰਕੇ 2-3 ਮਹੀਨੇ ਦੀ ਡੇਟ ਮਿਲਦੀ ਹੈ ਡਿਊ ਟੂ ਸਟੇਜ 4। ਉਹ ਤੁਸੀਂ ਬੁੱਕ ਕਰਾਓ, ਬੁੱਕ ਕਰਾ ਕੇ ਜਿਹੜੀ ਉਹਦੀ ਕਨਫਰਮੇਸ਼ਨ ਆਉਂਦੀ ਹੈ ਈਮੇਲ, ਉਹਨੂੰ ਅਕਾਊਂਟ ਦੇ ਵਿੱਚ, ਜਿਹੜੇ ਇਮੇ ਅਕਾਊਂਟ ਦੇ ਵਿੱਚ ਤੁਸੀਂ ਐਪਲੀਕੇਸ਼ਨ ਲਾਈ ਆ, ਉੱਥੇ ਅਪਲੋਡ ਕਰ ਦਿਓ, ਡਿਪਾਰਟਮੈਂਟ ਕੰਸਿਡਰ ਕਰਦਾ।
ਅਤੇ ਇਹਦੇ 'ਚ ਫਿਰ ਕਿਸੇ ਮਾਈਗ੍ਰੇਸ਼ਨ ਮਾਹਰ ਨੂੰ ਮਿਲਦੇ ਆ ਲੋਕ, ਜਾਂ ਫਿਰ ਸਿੱਧਾ ਸਾਦਾ ਕੰਮ ਆ ਇਹਨੂੰ ਆਨਲਾਈਨ ਜਾ ਕੇ ਵੀ ਕੀਤਾ ਜਾ ਸਕਦਾ ਇਮੀ ਅਕਾਊਂਟ ਬਣਾ ਕੇ?
ਇਹ ਆਨਲਾਈਨ ਵੀ ਕੀਤਾ ਜਾ ਸਕਦਾ ਜੀ। ਜਿਹੜੇ ਕਾਗਜ਼ੀ ਪੱਤਰੀ, ਜਿੰਨਾ ਨੋਰਮਲ ਡੇ ਟੂ ਡੇ ਲਾਈਫ ਦੇ ਵਿੱਚ ਜੇ ਕੋਈ ਇਨਸਾਨ ਕਾਗਜ਼ੀ ਪੱਤਰੀ ਉਹਨੂੰ ਕੰਮ ਕਰਨਾ ਆਉਂਦਾ, ਜਾਂ ਉਹਦੀ ਜੋਬ ਇੱਦਾਂ ਦੀ ਹੈ ਕੋਈ ਐਡਮਿਨ ਵਰਕ ਦੀ ਆ, ਜਾਂ ਤੁਸੀਂ ਇਹ ਕਹਿ ਲਓ ਕੋਈ ਆਈ ਟੀ ਇੰਡਸਟਰੀ ਜੋਬ ਕਰਦਾ, ਇੱਡੀ ਕੋਈ ਔਖੀ ਐਪਲੀਕੇਸ਼ਨ ਨਹੀਂ ਹੈਗੀ। ਇਮੀ ਅਕਾਊਂਟ ਬਣਾ ਕੇ ਸਿੰਪਲ ਸਟੈਪ ਫਾਲੋ ਕਰਕੇ ਆਪ ਵੀ ਲਗਾਈ ਜਾ ਸਕਦੀ ਹੈ, ਐਜ ਲੌਂਗ ਐਜ ਜਿਹੜਾ ਐਵੀਡੈਂਸ ਉੱਥੇ ਮੰਗਿਆ ਜਾਂਦਾ ਤੁਸੀਂ ਉਹ ਪ੍ਰੋਵਾਈਡ ਕਰਦੇ ਹੋ, ਉੱਥੇ ਚੈੱਕ ਲਿਸਟ ਆ ਜਾਂਦੀ ਹੈ। ਕੋਈ ਇੰਨੀ ਔਖੀ ਐਪਲੀਕੇਸ਼ਨ ਨਹੀਂ ਹੈਗੀ, ਇਹ ਸੈਲਫ ਲੌਜ ਵੀ ਕੀਤੀ ਜਾ ਸਕਦੀ ਹੈ। ਜਿਵੇਂ ਹੁਣ ਬੱਚੇ ਨੇ ਜਿਹੜੇ ਇੱਥੇ, ਆਪਾਂ ਨੂੰ ਪਤਾ ਹੀ ਆ, ਉਹ ਕਰ ਸਕਦੇ। ਜੇ ਤੁਹਾਨੂੰ ਲੱਗਦਾ ਵੀ ਅਸੀਂ ਕੈਪੇਬਲ ਨਹੀਂ ਹੈਗੇ, ਤਾਂ ਮੋਸਟ ਆਫ ਦਾ ਜਿਹੜੇ ਵੀਜ਼ਾ ਮਾਹਰ ਨੇ ਉਹਨਾਂ ਨੇ ਆਪਣੀ ਫੀਸ ਕਾਫੀ ਕਟੌਤੀ ਕੀਤੀ ਹੋਈ ਹੈ, ਖਾਸ ਕਰਕੇ ਪੇਰੈਂਟਸ ਹੁੰਦੇ।
ਤੇ ਦੱਸੋਗੇ ਥੋੜਾ ਜਿਹਾ ਜੇਬ ਕਿੰਨੀ ਕੁ ਢਿੱਲੀ ਕਰਨੀ ਪੈਂਦੀ ਹੈ ਜੇ ਆਪਾਂ ਫੀਸਾਂ ਦੀ ਗੱਲ ਕਰਨੀ ਹੋਵੇ, ਮੈਡੀਕਲ ਤੇ ਡਿਪਾਰਟਮੈਂਟ ਦੀ ਫੀਸ?
ਜੇ ਮੈਡੀਕਲ ਤੇ ਡਿਪਾਰਟਮੈਂਟ ਦੀ ਫੀਸ ਲਾਈਏ, ਜੇ ਤਾਂ ਤੁਸੀਂ ਪਹਿਲੀ ਵਾਰੀ ਅਪਲਾਈ ਕਰਨਾ ਤਾਂ $700 to $800 ਦੇ ਵਿੱਚ ਲੱਗਣਾ। ਜੇ ਤੁਹਾਡੀ ਦੂਜੀ ਐਕਸਟੈਂਸ਼ਨ ਔਨ ਸ਼ੋਰ ਆ, ਤੁਸੀਂ ਆਲਰੇਡੀ ਇੱਕ ਵਾਰੀ ਆਸਟ੍ਰੇਲੀਆ 'ਚ ਐਕਸਟੈਂਡ ਕਰ ਚੁੱਕੇ ਹੋ ਤੇ ਦੁਬਾਰਾ ਐਕਸਟੈਂਡ ਕਰਨਾ, ਫਿਰ $700 ਐਕਸਟਰਾ ਲੱਗਦਾ, ਵਿਜ਼ਟਰ ਵੀਜ਼ੇ ਹੁੰਦੇ, ਸਬਸੀਕੁਐਂਟ ਐਂਟਰੀ ਚਾਰਜ ਆ, ਫਿਰ $1400 ਲੱਗਦਾ। ਇਸ ਕਰਕੇ ਮੈਂ ਜਿਹੜੇ ਵੀ ਸਰੋਤੇ ਆਪਾਂ ਨੂੰ ਸੁਣਦੇ ਆ, ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ, ਜੇ ਤੁਸੀਂ ਪੇਰੈਂਟਸ ਦਾ ਵੀਜ਼ਾ ਅਪਲਾਈ ਕਰਦੇ ਹੋ, ਸਿੱਧਾ 12 ਮਹੀਨੇ ਜਾਂ 6 ਮਹੀਨੇ ਟਿਕ ਕਰਿਆ ਕਰੋ ਸਟੇ ਪੀਰੀਅਡ, ਤਾਂ ਕਿ ਤੁਹਾਨੂੰ ਲੰਬੀ ਸਟੇ ਮਿਲ ਜਾਵੇ ਜਦੋਂ ਉਹ ਗ੍ਰਾਂਟ ਕਰਨ। ਜੇ ਵੀਜ਼ਾ ਗ੍ਰਾਂਟ ਹੀ 3 ਮਹੀਨੇ ਦਾ ਹੋਇਆ ਤਾਂ ਦੁਬਾਰਾ ਫਿਰ ਤੁਹਾਨੂੰ ਇੱਥੇ ਅਪਲਾਈ ਕਰਨਾ ਪੈਣਾ, ਕਿਉਂਕਿ ਹੁਣ ਸ਼ੋਰ ਨਹੀਂ ਨਾ ਹੈਗੇ ਆਪਾਂ ਵੀ 3 ਮਹੀਨੇ ਤੱਕ ਵੀ ਸਥਿਤੀ ਨੋਰਮਲ ਹੋਣੀ ਹੈ ਜਾਂ ਨਹੀਂ, ਤਾਂ ਘੱਟ ਤੋਂ ਘੱਟ 6 ਮਹੀਨੇ ਜ਼ਰੂਰ ਟਿਕ ਕਰੋ। ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ ਡਿਊਰਿੰਗ ਦਾ ਪ੍ਰੋਸੈਸਿੰਗ, ਇਸ ਵੇਲੇ 3-4 ਮਹੀਨੇ ਲੱਗ ਰਹੇ ਨੇ ਆਮ ਹੀ, ਉਹਦਾ ਕਾਰਨ ਕੀ ਆ? ਪੁਲਿਸ ਕਲੀਅਰੈਂਸ ਮੰਗ ਰਹੀ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਜਿਹੜਾ ਐਪਲੀਕੈਂਟ ਤੋਂ, ਨਾਲ ਜਿਹੜੀ ਹੈਲਥ ਐਗਜ਼ਾਮੀਨੇਸ਼ਨ ਦੀ ਡੇਟ ਆ ਉਹ ਲੇਟ ਮਿਲ ਰਹੀ ਹੈ। ਇਸ ਕਰਕੇ ਹੁਣ ਡਿਊਰਿੰਗ ਦੈਟ ਟਾਈਮ ਤੁਸੀਂ ਬ੍ਰੀਦਿੰਗ ਵੀਜ਼ਾ ਏ ਤੇ ਰਹਿੰਦੇ ਹੋ, ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਜਿਹੜਾ ਵੀਜ਼ਾ ਗ੍ਰਾਂਟ ਹੁੰਦਾ, ਜਿੰਨੀ ਤੁਸੀਂ ਸਟੇ ਪੀਰੀਅਡ ਟਿਕ ਕੀਤਾ ਉਹਦੇ 'ਚ, ਓਨਾ ਉਹ ਗ੍ਰਾਂਟ ਕਾਫੀ ਚਾਂਸ ਨੇ ਵੀ ਉਹ ਹੋ ਜਾਂਦਾ, ਕੇਸ ਆਫੀਸਰ ਉਹਨੂੰ ਕੰਸਿਡਰ ਕਰਦੇ ਆ। ਪਰ ਐਂਡ ਫਾਈਨਲ ਡਿਸੀਜਨ ਆ ਜਿਹੜਾ ਉਹ ਡੈਲੀਗੇਟ ਤੇ ਹੀ ਆ, ਜਿਹਨੇ ਡਿਸੀਜਨ ਦੇਣਾ ਉਹ ਘੱਟ ਵੀ ਡਿਊਰੇਸ਼ਨ ਦਾ ਵੀਜ਼ਾ ਦੇ ਸਕਦੇ ਆ। ਪਰ ਜਿੰਨਾ ਕੁ ਮੇਰਾ ਐਕਸਪੀਰੀਅੰਸ ਆ, ਜਦੋਂ 6 ਮਹੀਨੇ ਟਿਕ ਕਰਦੇ ਹਾਂ ਤਾਂ 6 ਮਹੀਨੇ ਦਾ ਵੀਜ਼ਾ ਉਹ ਗ੍ਰਾਂਟ ਕਰ ਦਿੰਦੇ।
ਤੇ ਥੋੜ੍ਹਾ ਜਿਹਾ ਦੱਸੋਗੇ ਇਸ ਬਾਰੇ ਵੀ ਕਿ ਜਿਹੜਾ ਇਹ ਸਮਾਂ ਵਾ, ਮੰਨ ਲਓ 6 ਮਹੀਨੇ, ਇਹ ਜਿੱਦਣ ਵੀਜ਼ਾ ਅਪਰੂਵ ਹੋਣਾ ਉਦਣ ਤੋਂ ਆ? ਕਿਉਂਕਿ ਮੰਨ ਲਓ ਹੁਣ ਮੈਡੀਕਲੀ 3 ਮਹੀਨੇ ਲੱਗ ਰਹੇ ਆ, ਡੇਟ ਆ ਰਹੀ ਆ, ਅਤੇ ਫਿਰ ਉਸ ਹਿਸਾਬ ਨਾਲ ਉਹ 3 ਮਹੀਨੇ ਦਾ ਵੀ ਦੇ ਸਕਦੇ ਆ, ਜਾਂ ਜਿੱਦਣ ਤੁਸੀਂ ਸਾਰੇ ਡਾਕੂਮੈਂਟ ਇੱਕ ਵਾਰ ਦੇ ਤੇ ਉਦਣ ਡਿਪਾਰਟਮੈਂਟ ਤੁਹਾਨੂੰ ਦੱਸੂ ਵੀ ਅੱਜ ਤੋਂ ਬਾਅਦ 6 ਮਹੀਨੇ ਤੁਸੀਂ ਰਹਿ ਸਕਦੇ ਹੋ?
ਜਿਸ ਦਿਨ ਵੀਜ਼ਾ ਗ੍ਰਾਂਟ ਹੋਣਾ ਜੀ, ਉਸ ਵੀਜ਼ਾ ਗ੍ਰਾਂਟ ਦਿਨ ਤੋਂ ਲੈ ਕੇ ਜਿਹੜੀ ਡਿਊਰੇਸ਼ਨ ਉਹ ਉਦੋਂ ਤੋਂ ਕਾਊਂਟ ਹੋਣੀ ਆ ਜਦੋਂ ਤੁਸੀਂ ਅਪਲਾਈ ਕਰ ਦਿੰਦੇ ਹੋ। ਜਿਹੜਾ ਇਹ ਪੀਰੀਅਡ ਆ ਇਹਨੂੰ ਪ੍ਰੋਸੈਸਿੰਗ ਟਾਈਮ ਬੋਲਿਆ ਜਾਂਦਾ, ਇਹਦੇ ਵਿੱਚ ਬ੍ਰੀਜ਼ਿੰਗ ਵੀਜ਼ਾ ਏ ਤੇ ਹੁੰਦਾ ਜਿਹੜਾ ਐਪਲੀਕੈਂਟ, ਗ੍ਰਾਂਟ ਹੋ ਜਾਂਦਾ ਉੱਥੋਂ ਸਟਾਰਟ।
ਤੇ ਤੁਹਾਡੇ ਤਜਰਬੇ ਮੁਤਾਬਕ ਕਿੰਨੀ ਕੁ ਦੇਰ ਲੱਗ ਰਹੀ ਆ ਇਸ ਵੇਲੇ ਵੀਜ਼ਾ ਐਕਸਟੈਂਸ਼ਨ?
ਜਿਹੜੀ ਵੀਜ਼ਾ ਐਕਸਟੈਂਸ਼ਨ ਆ ਜੀ ਗਰੇਵਾਲ ਸਾਹਿਬ, ਵੀਜ਼ਾ ਐਕਸਟੈਂਸ਼ਨ ਡਿਪਾਰਟਮੈਂਟ ਵੱਲੋਂ ਦੇਰੀ ਨਹੀਂ ਹੈਗੀ, ਦੇਰੀ ਆ ਜਿਹੜੀ ਉਹ ਹੈਲਥ ਐਗਜ਼ਾਮੀਨੇਸ਼ਨ ਕਰਵਾਉਣ ਦੇ ਵਿੱਚ ਆ, ਕਿਉਂਕਿ ਅਪੁਆਇੰਟਮੈਂਟਸ ਨਹੀਂ ਮਿਲ ਰਹੀਆਂ। ਠੀਕ ਆ, ਉਹ 2 to 3 ਮਹੀਨੇ ਦੀ ਤਾਂ ਮੰਨ ਕੇ ਚੱਲੋ, ਮੈਲਬਨ ਦੇ ਵਿੱਚ ਤਾਂ ਹੁਣ ਮੈਨੂੰ ਲੱਗਦਾ ਇਹ ਦਸੰਬਰ ਤੱਕ ਵੀ ਜਾ ਸਕਦੀ ਹੈ, ਕਿਉਂਕਿ ਡਿਊ ਟੂ ਸਟੇਜ 4 ਉਹ ਮੈਡੀਕਲ ਕਰ ਹੀ ਨਹੀਂ ਰਹੇ। ਠੀਕ ਆ, ਦੂਜਾ ਟਾਈਮ ਲੱਗਦਾ ਹੁਣ ਜਦੋਂ ਪੇਰੈਂਟਸ ਨੇ ਜਿਹੜੇ, ਜਦੋਂ ਕਿਸੇ ਦੀ ਵੀ ਸਟੇ 12 ਮਹੀਨੇ ਟੱਪ ਜਾਂਦੀ ਹੈ, ਜਿਹੜੀ ਕਿ ਮੋਸਟਲੀ ਪੇਰੈਂਟਸ ਇੱਥੇ ਵਿਜ਼ਿਟ ਕਰਦੇ ਰਹਿੰਦੇ ਆ, ਉਹ 12 ਮਹੀਨੇ ਤੋਂ ਟੱਪੀ ਹੁੰਦੀ ਹੈ, ਉਹਨਾਂ ਨੂੰ ਆਸਟ੍ਰੇਲੀਅਨ ਫੈਡਰਲ ਪੁਲਿਸ ਵੀ ਰਿਕੁਐਸਟ ਆ ਜਾਂਦੀ ਹੈ, ਨਾਲ ਇੰਡੀਅਨ ਪੁਲਿਸ ਕਲੀਅਰੈਂਸ ਦੀ ਰਿਕੁਐਸਟ ਆ ਜਾਂਦੀ ਹੈ। ਠੀਕ ਆ, ਉਹਦੇ 'ਤੇ ਵੀ ਟਾਈਮ ਲੱਗ ਰਿਹਾ, ਕਿਉਂਕਿ ਕੋਵਿਡ ਦੇ ਚੱਲਦੇ ਆ ਉਹ ਜਿਹੜੀ ਪ੍ਰੋਸੈਸਿੰਗ ਆ ਉਹਦੇ ਵਿੱਚ ਵੀ ਡਿਲੇ ਆ, ਕਿਉਂਕਿ ਉਹ ਹੋਮ ਕੰਟਰੀ ਤੋਂ ਆਉਣੀ ਆ ਜਿਹੜੀ ਪੁਲਿਸ ਕਲੀਅਰੈਂਸ ਆ ਪ੍ਰੋਸੈਸ ਹੋ ਕੇ, ਤਾਂ ਮੈਨੂੰ ਲੱਗਦਾ ਵੀ ਕਈ ਕੇਸਿਸ ਦੇ ਵਿੱਚ 3 to 5 ਮਹੀਨੇ ਵੀ ਲੱਗ ਰਹੇ।
ਸੋ ਜਿਹੜੀ ਮੇਰਾ ਖਿਆਲ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਕਲੀਅਰੈਂਸ ਉਹ $40-50 ਦੀ ਆ, ਉਹ ਤਾਂ ਚਲੋ ਔਨਲਾਈਨ ਅਰਜ਼ੀ ਹੈਗੀ ਆ, ਪਰ ਜਿਹੜਾ ਇਹ ਭਾਰਤ ਵਾਲਾ ਸਿਸਟਮ ਆ, VFS ਵਾਲਾ ਸਿਸਟਮ ਆ, ਇਹਨੂੰ 1.5 to 2 ਮਹੀਨੇ ਵੀ ਲੱਗ ਸਕਦੇ ਆ ਇੱਦਾਂ ਕਿਹਾ ਜਾ ਰਿਹਾ। ਅਤੇ ਉਹਨਾਂ ਦੀ ਵੈਬਸਾਈਟ 'ਤੇ ਵੀ ਵਿਸ਼ੇਸ਼ ਤੌਰ 'ਤੇ ਲਿਖਿਆ ਹੋਇਆ ਕਿ COVID-19 ਕਰਕੇ ਕਾਫੀ ਪਿੱਛੇ ਚੱਲ ਰਿਹਾ ਕੰਮ, ਅਤੇ ਉਸ ਦੌਰਾਨ ਤੁਹਾਡਾ ਪਾਸਪੋਰਟ ਵੀ ਮੇਰਾ ਖਿਆਲ ਜ਼ਬਤ ਕਰਕੇ ਇੱਥੇ ਹੀ ਰੱਖ ਲਿਆ ਜਾਂਦਾ ਉਸ ਸਮੇਂ ਦੌਰਾਨ।
ਹਾਂਜੀ, ਜਿਹੜਾ ਪਾਸਪੋਰਟ ਆ ਤੁਸੀਂ ਉਹਨੂੰ ਭੇਜਣਾ ਪੈਂਦਾ, ਪਰ ਘਬਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਆਪਣਾ ਐਵੀਡੈਂਸ ਜਿਹੜੀ ਈਮੇਲ ਕਨਫਰਮੇਸ਼ਨ ਆ ਉਹ ਅਟੈਚ ਕਰ ਦਿਓ। ਕੇਸ ਆਫੀਸਰ ਜਿਹੜੇ ਡਿਸੀਜ਼ਨ ਮੇਕਰ ਨੇ ਉਹਨਾਂ ਨੂੰ ਇਹ ਪਤਾ ਵੀ ਓਵਰਸੀਜ਼ ਤੋਂ ਜਦੋਂ ਪੁਲਿਸ ਕਲੀਅਰੈਂਸ ਆਉਣੀ ਆ ਉਹਨੂੰ ਟਾਈਮ ਲੱਗ ਰਿਹਾ, ਤੇ ਹੈਲਥ ਐਗਜ਼ਾਮੀਨੇਸ਼ਨ ਨੂੰ ਟਾਈਮ ਲੱਗ ਰਿਹਾ, ਉਹ ਉਨਾ ਚਿਰ ਪ੍ਰੋਸੈਸ ਐਪਲੀਕੇਸ਼ਨ ਤੁਹਾਡੀ ਨਹੀਂ ਹੋਊਗੀ ਜਿੰਨਾ ਚਿਰ ਤੁਸੀਂ ਉਹ ਪਰੂਫ ਆ ਜਿਹੜਾ ਜਦੋਂ ਤੁਹਾਡੇ ਹੱਥ 'ਚ ਨਹੀਂ ਆ ਜਾਂਦਾ।
ਜੀ, ਬਹੁਤ ਬਹੁਤ ਮਿਹਰਬਾਨੀ ਨਵਜੋਤ ਜੀ, ਇਹ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ। ਕੋਈ ਹੋਰ ਗੱਲ ਜਿਹੜੀ ਅੱਜ ਆਪਾਂ ਕਰਨੋਂ ਰਹਿ ਗਈ ਹੋਵੇ ਉਹ ਵੀ ਤੁਸੀਂ ਦੱਸ ਸਕਦੇ ਹੋ?
ਬਸ ਇੱਕ ਗੱਲ ਮੈਂ ਕਹੂੰਗਾ ਜੀ ਸਰੋਤਿਆਂ ਨੂੰ, ਜਿਹੜਾ ਤੁਸੀਂ ਨੋ ਫਰਦਰ ਸਟੇ ਦਾ ਵੇਵਰ ਅਪਲਾਈ ਕਰਨਾ, ਉਹ 28 ਦਿਨ ਤੋਂ ਪਹਿਲਾਂ ਨਾ ਅਪਲਾਈ ਕਰੋ, ਕਿਉਂਕਿ ਜਦੋਂ 28 ਦਿਨ ਤੋਂ ਪਹਿਲਾਂ ਅਪਲਾਈ ਕਰਦੇ ਹਾਂ ਉਹ ਜਿਹੜੀ ਐਪਲੀਕੇਸ਼ਨ ਆ ਉਹ ਠੰਡੇ ਬਸਤੇ 'ਚ ਪੈ ਜਾਂਦੀ ਆ, ਫਿਰ ਤੁਹਾਨੂੰ ਫੋਲੋ ਅਪ ਕਰਨਾ ਪੈਂਦਾ। ਹੁਣ ਫੋਰ ਐਗਜ਼ਾਮਪਲ ਅੱਜ 1 ਤਰੀਕ ਆ, ਵੀਜ਼ਾ 28 ਨੂੰ ਮੁੱਕਦਾ, ਤਾਂ 2 ਜਾਂ 3 ਤਰੀਕ ਨੂੰ ਈਮੇਲ ਪਾ ਦਿਓ, ਫਿਰ ਮੇਰੇ ਐਕਸਪੀਰੀਅੰਸ ਤੋਂ ਜਿਹੜਾ ਵੇਵਰ ਆ 8503 ਦਾ ਉਹ ਛੇਤੀ ਆਉਂਦਾ, ਪਰ ਘਬਰਾਉਣ ਦੀ ਲੋੜ ਨਹੀਂ। ਜਿਹੜੇ ਐਪਲੀਕੈਂਟ ਤੁਹਾਡੇ ਪੇਰੈਂਟਸ ਜਾਂ ਬਜ਼ੁਰਗ ਬ੍ਰੀਦਿੰਗ ਵੀਜ਼ਾ ਏ ਤੇ ਨੇ ਡਿਊਰਿੰਗ ਪ੍ਰੋਸੈਸਿੰਗ, ਕੋਈ ਚੱਕਰ ਨਹੀਂ, ਉਹ ਲੀਗਲੀ ਰਹਿ ਸਕਦੇ ਆ। ਤੁਹਾਨੂੰ ਓਨਾ ਟਾਈਮ ਐਕਸਟਰਾ ਹੀ ਮਿਲ ਰਿਹਾ, ਟਾਈਮ ਉਦੋਂ ਹੀ ਸਟਾਰਟ ਹੋਣਾ ਆਪਣਾ ਜਿੱਦਣ ਵੀਜ਼ਾ ਗ੍ਰਾਂਟ ਹੋਣਾ।
ਤੇ ਇੱਕ ਸਵਾਲ ਜਿਹੜਾ ਪੁੱਛਿਆ ਜਾਂਦਾ, ਮੰਨ ਲਓ ਕਿਸੇ ਨੇ 6 ਮਹੀਨੇ ਦਾ ਹੁਣ ਵੀਜ਼ਾ ਉਹਨਾਂ ਨੂੰ ਦੁਬਾਰਾ ਮਿਲ ਗਿਆ, ਵਾਧਾ ਹੋ ਗਿਆ ਵੀਜ਼ੇ 'ਚ, ਤਾਂ ਕੀ ਫਿਰ ਦੁਬਾਰਾ ਵੀ ਉਹੀ 8503 ਕੰਡੀਸ਼ਨ ਲਾ ਕੇ ਦਿੱਤੀ ਜਾਂਦੀ ਹੈ?
ਜ਼ਿਆਦਾਤਰ ਕੇਸਿਸ ਦੇ ਵਿੱਚ 8503 ਕੰਡੀਸ਼ਨ ਨਹੀਂ ਲੱਗਦੀ, ਠੀਕ ਆ, ਪਰ ਉਹ ਲੱਗ ਸਕਦੀ ਆ, ਉਹ ਇੱਕ ਡਿਸਕ੍ਰੈਸ਼ਨਰੀ ਕੰਡੀਸ਼ਨ ਆ ਟੂਰਿਸਟ ਵੀਜ਼ਾ ਐਪਲੀਕੇਸ਼ਨ ਤੇ।
ਪੁੱਛਣ ਦਾ ਭਾਵ ਇਹ ਸੀ ਕਿ ਜੇ ਅਗਰ ਨਹੀਂ ਲੱਗਦੀ ਤਾਂ ਕੀ 6 ਮਹੀਨੇ ਬਾਅਦ ਉਹ ਲੋਕ ਫਿਰ ਆਪਣੇ ਮਾਪਿਆਂ ਦਾ ਜਾਂ ਬਜ਼ੁਰਗਾਂ ਦਾ ਵੀਜ਼ਾ ਪਾ ਸਕਦੇ ਆ ਜਿਹੜਾ ਲੰਬੇ ਸਮੇਂ ਲਈ ਵੀਜ਼ਾ ਪਾਇਆ ਜਾਂਦਾ, ਕਿਉਂਕਿ ਉਹ 65 ਸਾਲ ਦੀ ਉਮਰ ਤੋਂ ਬਾਅਦ ਮੇਰਾ ਖਿਆਲ ਆ ਕਈ ਲੋਕ ਅਪਲਾਈ ਕਰਦੇ ਨੇ ਨਾ?
ਹਾਂਜੀ, ਉਹ ਤੁਸੀਂ ਗੱਲ ਕਰਦੇ ਹੋ ਏਜਡ ਪੇਰੈਂਟ ਵਾਲਾ ਵੀ?
ਹਾਂਜੀ,
ਠੀਕ ਆ, ਹਾਂਜੀ, ਉਹ ਜੇ ਤੁਸੀਂ ਏਜਡ ਪੇਰੈਂਟ ਵੀਜ਼ੇ ਦਾ ਪਰਮਾਨੈਂਟ ਵੀਜ਼ੇ ਦਾ ਕ੍ਰਾਈਟੇਰੀਆ ਮੀਟ ਕਰਦੇ ਹੋ, ਉਹ 65 ਸਾਲ ਏਜ ਨਹੀਂ ਹੈਗੀ ਜੀ, ਉਹ ਜਿਹੜੀ ਏਜ ਦੇਖੀ ਜਾਂਦੀ ਆ ਉਹ ਪੈਨਸ਼ਨੇਬਲ ਏਜ ਦੇਖੀ ਜਾਂਦੀ ਆ। ਇਸ ਵੇਲੇ ਜਿਹੜੇ ਪੇਰੈਂਟ ਐਲੀਜੀਬਲ ਹੁੰਦੇ ਆ ਉਹ 66 ਸਾਲ ਜਾਂ 65.5 ਸਾਲ ਦੇ ਹੋਣੇ ਚਾਹੀਦੇ ਆ। ਉਹ ਜਿਹੜਾ ਤੁਹਾਡਾ ਬਰਥ ਈਅਰ ਆ ਉਹਦੇ ਹਿਸਾਬ ਨਾਲ ਚੱਲਦੀ ਆ, ਮਤਲਬ ਕਿ ਜਿਹਦੀ ਏਜ ਜਿਹੜੇ ਪੇਰੈਂਟ ਦੀ 67 ਸਾਲ ਤੋਂ ਉੱਪਰ ਆ, ਉਹਨਾਂ ਦੇ 50% ਤੋਂ ਵੱਧ ਬੱਚੇ ਆਸਟ੍ਰੇਲੀਆ ਦੇ ਪੱਕੇ ਨੇ, ਪੱਕੇ ਮਤਲਬ ਪਰਮਾਨੈਂਟ ਰੈਜੀਡੈਂਟ ਜਾਂ ਸਿਟੀਜ਼ਨ, ਉਹ ਵੀਜ਼ਾ ਅਪਲਾਈ ਕਰ ਸਕਦੇ ਆ ਜੇ ਉਹਨਾਂ ਨੂੰ 8503 ਦਾ ਵੇਵਰ ਮਿਲਦਾ।
ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ,
ਬਹੁਤ ਬਹੁਤ ਸ਼ੁਕਰੀਆ ਜੀ,
ਧੰਨਵਾਦ। ਯੂ ਵਿਦ ਐਸ ਪੀ ਐਸ ਰੇਡੀਓ।